ਪਰਿਵਾਰ ਵੀ ਛੋੜੇ ਆਏ ਤੇ ਅੱਜ ਕਿਤੇ ਚਮਕੌਰ ਦੀ ਗੜੀ ਆਈ। ਹਕੀਕਤ ਇਹ ਵੇ ਕਿ ਤੇਰੇ ਸ਼ੇਰ ਦੀ ਗਰਜ ਨੂੰ ਖਤਮ ਕਰਨ ਵਾਸਤੇ ਸਾਰੇ ਸਾਕੇ ਕੀਤੇ ਗਏ। ਬੇਨਤੀ ਮੇਰੀ ਸੁਣਿਓ, ਹਜ਼ੂਰ ਨੇ ਉੱਤੇ ਸ਼ਬਦ ਵਰਤੇ ਭਾਈ ਸਾਹਿਬ ਨੇ ਕਿ ਸਿੰਘ ਬੁਕੇ ਮਿਰਗਾਵਲੀ ਭੰਨੀ ਜਾਏ, ਕਿ ਜਦੋਂ ਗੁਰੂ ਨਾਨਕ ਸਾਹਿਬ ਸ਼ੇਰ ਦੀ ਤਰ੍ਹਾਂ ਗਰਜੇ ਤੇ ਉਹਨਾਂ ਦੇ ਸਾਹਮਣੇ ਪਖੰਡੀ ਕੋਈ ਵੀ ਮਿਰਗ ਦੀ ਤਰ੍ਹਾਂ ਜਿਵੇਂ ਸਿੰਘ ਗਰਜੇ ਤੇ ਮਿਰਗ ਦੌੜਦੇ ਨੇ ਬਾਬੇ ਨਾਨਕ ਦੇ ਸਾਹਮਣੇ, ਉਹਦੀ ਗਰਜ ਦੇ ਸਾਹਮਣੇ ਕੋਈ ਵੀ ਪਖੰਡੀ ਮਿਰਗ ਦੀ ਤਰ੍ਹਾਂ ਖਲੋ ਨਹੀਂ ਸਕਿਆ। ਬੇਨਤੀ ਸੁਣਿਓ, ਇੱਥੇ ਗੁਰੂ ਨਾਨਕ ਸਾਹਿਬ ਦੀ ਇੱਕ ਗਰਜ ਸੀ, ਹੁਣ ਉਸ ਗਰਜ ਦੀ ਆਵਾਜ਼ ਕਦੀ ਬਾਣੀ ਵਿੱਚੋਂ ਸੁਣੀਏ। ਉਹ ਕਿਹੜੀ ਸਿੰਘ ਗਰਜ ਸੀ, ਕਿਹੜੀ ਆਵਾਜ਼ ਸੀ ਜਿਹਦੇ ਸਾਹਮਣੇ ਪਖੰਡੀ ਕੋਈ ਨਾ ਟਿਕ ਸਕੇ। ਸਭ ਤੋਂ ਪਹਿਲਾਂ ਬਾਬੇ ਨੇ ਇੱਥੋਂ ਦੇ ਸਮਾਜ ਦੀ ਦੁਰਦਸ਼ਾ ਨੂੰ ਤੱਕਿਆ, ਇੱਥੋਂ ਦੇ ਰਾਜ ਪ੍ਰਬੰਧ ਨੂੰ ਤੱਕਿਆ, ਇੱਥੋਂ ਦੇ ਲੋਕਾਂ ਦੇ ਕਿਰਦਾਰ ਨੂੰ ਤੱਕਿਆ, ਤੇ ਉਸ ਦੀ ਆਵਾਜ਼ ਉਸ ਦੀ ਗਰਜਨਾ ਰੋਕ ਨਾ ਸਕੀ। ਉਸ ਸਿੰਘ ਗਰਜ ਨੇ ਪਹਿਲੀ ਆਵਾਜ਼ ਵਿੱਚ ਕਿਹਾ ਕਿ ਰਾਜੇ ਸ਼ੀ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ, ਚਾਕਰ ਨਾਂਦਾ ਪਾਇਨ ਕਹੋ ਰਤ ਪਿੱਤ ਕੁੱਤੇ ਹੋ ਚੱਟ ਜਾਓ। ਉਸ ਸਿੰਘ ਗਰਜ ਨੇ ਇਹ ਅੰਮ੍ਰਿਤ ਸ਼ਬਦ ਵਰਤੇ। ਜਦੋਂ ਅਸੀਂ ਬਾਣੀ ਪੜ੍ਹਦੇ ਹਾਂ, ਕੱਲ ਕਾਤੀ ਰਾਜੇ ਕਸਾਈ, ਸੱਚ ਇਹ ਜੇ ਕਿ ਬਾਬੇ ਨਾਨਕ ਦੀ ਇਸ ਸੱਚ ਦੀ ਗਰਜ ਨੂੰ ਖਤਮ ਕਰਨ ਦੇ ਲਈ ਸਾਰੇ ਸਾਕੇ ਵਾਪਰੇ ਤੇ ਹਰ ਤਰ੍ਹਾਂ ਦਾ ਤਸ਼ੱਦਦ ਕੀਤਾ ਗਿਆ। ਸਾਹਿਬ ਦੀ ਆਵਾਜ਼ ਸੀ ਕਿ ਕੱਲ ਕਾਤੀ ਰਾਜੇ ਕਸਾਈ, ਤਮ ਪੰਕਰ ਉੱਡ ਰਿਹਾ ਕੂੜ ਅਮਾਵਸ, ਸੱਚ ਚੰਦਰਮਾ ਦਿਸ਼ੈ ਨਾਹੀ ਕਿਹ ਚੜਿਆ। ਤੇ ਮੈਂ ਜਿਹੜੀ ਅਰਜ਼ ਕਰਨੀ ਚਾਹੁੰਦਾ ਵਾਂ, ਅਹਿਮਨਾਬਾਦ ਦੀ ਧਰਤੀ, ਰਾਏ ਭੋਏ ਦੀ ਤਲਵੰਡੀ ਤੋਂ ਬਾਅਦ ਅਹਿਮਨਾਬਾਦ ਦੀ ਧਰਤੀ ਆਉਂਦੀ ਏ, ਕੀ ਤੱਕਨੇ ਆ? ਪਹਿਲੀ ਟੱਕਰ ਅਹਿਮਨਾਬਾਦ ਦੀ ਧਰਤੀ ਤੇ ਬਾਬੇ ਤੇ ਬਾਬਰ ਦੀ ਹੋਈ, ਤੇ ਜਿਹੜੇ ਸ਼ਬਦ ਬਾਬੇ ਦੀ ਸਿੰਘ ਗਰਜ ਵਿੱਚੋਂ ਨਿਕਲੇ ਉਹਨੂੰ ਸਤਿਗੁਰੂ ਨੇ ਅੰਮ੍ਰਿਤ ਬਾਣੀ ਵਿੱਚ ਦਰਜ ਕਰ ਦਿੱਤਾ। ਦੇਖੋ, ਬਾਬੇ ਤੇ ਬਾਬਰ ਦੀ ਟੱਕਰ ਹੈ, ਇਹ ਚਮਕੌਰ ਦੀ ਗੜੀ ਤੱਕ ਆਉਣੀ। ਸਾਹਿਬ ਕਿਰਪਾਲੂ ਉੱਥੇ ਇੱਕ ਸਿੰਘ ਗਰਜ ਸੀ, ਉਹ ਅਹਿਮਨਾਬਾਦ ਉਜਾੜਦਾ ਪਿਆ ਸੀ, ਤੇ ਗੁਰੂ ਨਾਨਕ ਇਮਾਨ ਦ੍ਰਿੜ ਕਰਾ ਰਹੇ ਸਨ। ਅਹਿਮਨਾਬਾਦ ਗਏ ਨੇ, ਉੱਥੇ ਭਾਈ ਲਾਲੋ ਦੇ ਘਰ ਟਿਕੇ। ਪਹਿਲਾਂ ਉਹਨੇ ਸਾਕੇ ਤੋਂ ਪਹਿਲਾਂ ਹਜ਼ੂਰ ਨੇ ਸ਼ਬਦ ਕਹਿ ਦਿੱਤੇ ਕਿ ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਇੱਕ ਸਿੰਘ ਗਰਜ ਸੀ ਕਿ ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ, ਪਾਪ ਕੀ ਜੰਝ ਲੈ ਕਾਬਲੋਂ ਧਾਇਆ, ਜੋਰੀ ਮੰਗੇ ਦਾਨ ਵੇ ਲਾਲੋ, ਸ਼ਰਮ ਧਰਮ ਦੋਇ ਸ਼ੱਪ ਖਲੋਏ, ਖੂੜ ਫਿਰੇ ਪ੍ਰਧਾਨ ਵੇ ਲਾਲੋ। ਇਹਦੇ ਵਿੱਚ ਮੇਰੇ ਬਾਬਾ ਜੀ ਨੇ ਇੱਕ ਬਚਨ ਕਿਹਾ ਸੀ ਲਾਲੋ ਕਿ ਖੂਨ ਕੇ ਸੋਹਲੇ ਗਾਵੀਆਂ ਨਾਨਕ, ਰਤ ਕਾ ਕੁੰਗੂ ਪਾਏ ਵੇ ਲਾਲੋ। ਤੇ ਉਦਨ ਬਚਨ ਕਿਹਾ ਸੀ ਕਿ ਆਮਨ 78 ਜਾਨ 97 ਖੋਰ ਪੀ ਉਠਸੀ ਮਰਦ ਕਾ ਚੇਲਾ, ਸੱਚ ਕੀ ਬਾਣੀ ਨਾਨਕ ਆਖੇ ਸੱਚ ਸੁਣਾਏ ਸੀ ਸੱਚ ਕੀ ਬੇਲਾ। ਗੁਰਮੁਖੋ, ਸੱਚ ਕੀ ਬਾਣੀ ਤਾਂ ਸ਼ੇਰ ਗਰਜ ਸੀ, ਸੱਚ ਕੀ ਬਾਣੀ ਕੀ ਤਾਂ ਸਿੰਘ ਗਰਜ ਸੀ। ਅੱਜ ਸਾਤਾ ਅਹਿਮਨਾਬਾਦ ਦਾ ਵਾਪਰ ਗਿਆ, ਭਾਣੇ ਵਾਪਰ ਗਏ, ਅੱਜ ਫਿਰ ਰਬਾਬ ਗੂੰਜੀ ਮਰਦਾਨਿਆ ਰਬਾਬ ਛੇੜ, ਅੱਜ ਇਹ ਜਮਦੂਤ ਬਣ ਕੇ ਆਇਆ। ਮਰਦਾਨਿਆ ਰਬਾਬ ਛੇੜ, ਇਹਦੇ ਸਿਪਾਹੀ ਖਲਕੇ ਕੁੱਤੇ ਬਣ ਕੇ ਆਏ ਨੇ। ਜੇ ਸਮੇਂ ਨਾਲ ਅਸਾਂ ਸੱਚ ਨਾ ਦੱਸਿਆ ਤੇ ਫਿਰ ਸੱਚ ਸਦਾ ਲਈ ਅਲੋਪ ਹੋ ਜਾਏਗਾ। ਉੱਥੇ ਸਿੰਘ ਗਰਜ ਦੇ ਸ਼ਬਦ ਸਨ ਕਿ ਖੁਰਾਸਾਨ ਖਸਮਾਨਾ ਕੀਆ, ਹਿੰਦੁਸਤਾਨ ਡਰਾਇਆ ਆਪੇ ਦੋਸ਼ ਨਾ ਦੇਈ ਕਰਤਾ, ਜਮ ਕਰ ਮੁਗਲ ਚੜਾਇਆ। ਉੱਥੇ ਸ਼ਬਦ ਸਨ ਬਾਬੇ ਦੇ ਹਿਰਦੇ ਦੀ ਵੇਦਨਾ ਕਿ ਏਤੀ ਮਾਰ ਪਈ ਕਲਾਣੇ, ਤੈਂ ਕੀ ਦਰਦ ਨਾ ਆਇਆ। ਗੁਰਮੁਖੋ, ਇੱਕ ਸ਼ਬਦ ਸੀ ਜਮ ਕਰ ਮੁਗਲ ਚੜਾਇਆ, ਤੇ ਦੂਜਾ ਸ਼ਬਦ ਸੀ ਰਤਨ ਵਿਗਾੜ ਵਗੋਏ ਕੁੱਤੀ ਮੋਇਆ ਸਾਰ ਨਾ ਕਾਏ। ਕਿ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਿ ਬਾਬਰ ਜਮਦੂਤ ਬਣ ਕੇ ਆਇਆ, ਤੇ ਦੂਸਰੇ ਪਾਸੇ ਇਹਦੇ ਸਿਪਾਹੀ ਖਲਕੇ ਕੁੱਤੇ ਬਣ ਕੇ ਆਏ ਨੇ। ਓਏ ਹਿੰਦੁਸਤਾਨ ਦੇ ਲੋਕੋ, ਜਦੋਂ ਇੱਥੋਂ ਦੀਆਂ ਬਹੁ ਬੇਟੀਆਂ ਦੀ, ਜਦੋਂ ਇੱਥੋਂ ਦੇ ਨੌਜਵਾਨਾਂ ਦੇ ਮਾਸ ਦੇ ਚੀਥੜੇ ਉਡਾਏ, ਤੇ ਬਾਬੇ ਨੇ ਕਿਹਾ ਸਬਰ ਕਰ ਬਾਬਰ, ਤੂੰ ਰਤਨਾਂ ਵਰਗੇ ਸਰੀਰਾਂ ਨੂੰ ਤੋੜ ਕੇ ਰੱਖ ਦਿੱਤਾ। ਇਹ ਸਿੰਘ ਗਰਜ ਸੀ, ਬਾਬੇ ਤੇ ਬਾਬਰ ਦੀ ਪਹਿਲੀ ਟੱਕਰ ਹੋਈ। ਧਿਆਨ ਦਿਆ ਜੇ, ਫਿਰ ਇਹ ਟੱਕਰ ਵਕਤੀ ਨਹੀਂ ਸੀ, ਇਹ ਟੱਕਰ ਪੁਸ਼ਤ ਦਰ ਪੁਸ਼ਤ ਚੱਲੀ। ਬਾਬੇ ਨਾਲ ਬਾਬਰ ਟੱਕਰਿਆ ਤੇ ਬਾਬਰ ਦੇ ਪੁੱਤਰਾਂ ਨਾਲ ਬਾਬੇ ਕੇ ਟੱਕਰੇ। ਦੂਸਰੇ ਪਾਤਸ਼ਾਹ ਗੁਰੂ ਅੰਗਦ ਦੇਵ ਅੱਜ ਖਡੂਰ ਸਾਹਿਬ ਦੀ ਧਰਤੀ ਤੇ ਬਿਰਾਜਮਾਨ ਨੇ। ਮੈਂ ਤਾਂ ਅਰਜ਼ ਕਰਨੀ ਚਾਹਨਾ ਪੌਣਾ ਚਮਕੌਰ ਗੜੀ ਦੇ ਸਾਕੇ ਵੱਲ ਖਾਏ ਘੱਟੋ ਘੱਟ ਸਾਨੂੰ ਇਹ ਪਤਾ ਤਾਂ ਹੋਵੇ ਕਿ ਮੇਰੇ ਕਲਗੀ ਵਾਲੇ ਨੇ ਕਿਹੜੀ ਸੱਚ ਦੀ ਆਵਾਜ਼ ਦੀ ਖਾਤਰ ਆਪਣੀਆਂ ਅੱਖਾਂ ਦੇ ਸਾਹਮਣੇ ਪੁੱਤਰਾਂ ਦੇ ਟੁਕੜੇ ਖੁੰਦੇ ਤੱਕੇ। ਇਹ ਖਡੂਰ ਸਾਹਿਬ ਦੀ ਧਰਤੀ ਹੈ, ਹਮਾਯੂ ਕਨੌਜ ਦੇ ਮੈਦਾਨ ਵਿੱਚੋਂ ਹਾਰ ਕੇ ਆਇਆ ਤੇ ਗੁਰੂ ਨਾਨਕ ਸਾਹਿਬ ਦੀ ਜੋਤ ਨੇ ਕੋਈ ਪਰਵਾਹ ਨਹੀਂ ਕੀਤੀ ਬਾਬਰ ਕਿਆਂ ਦੀ। ਹੁਣ ਬਾਬਰ ਕੇ ਤੇ ਬਾਬੇ ਕਿਆਂ ਦੀ ਟੱਕਰ ਹੈ। ਹਮਾਯੂ ਨੇ ਆਪਣੀ ਤਲਵਾਰ ਦੇ ਮੁੱਠੇ ਤੇ ਹੱਥ ਰੱਖਿਆ ਤੇ ਜਿਸ ਬਾਬੇ ਨੇ ਬੋਲ ਕੇ ਕਿਹਾ ਸੀ ਜੰਮ ਕਰ ਮੁਗਲ ਚੜਾਇਆ, ਉਸ ਬਾਬੇ ਦਾ ਅਗੱਦੀ ਨਿਸ਼ੀਨ ਬੋਲ ਕੇ ਕਹਿੰਦਾ ਹਮਾਯੂ ਜਿਹੜੀ ਤਲਵਾਰ ਅੱਜ ਫਕੀਰ ਤੇ ਚੁੱਕਣ ਲੱਗਾ ਹੈ, ਇਹ ਤਲਵਾਰ ਸ਼ੇਰ ਸ਼ਾਹ ਸੂਰੀ ਦੇ ਸਾਹਮਣੇ ਖੁੰਡੀ ਕਿਉਂ ਹੋ ਗਈ ਸੀ। ਮੇਰੇ ਧੰਨ ਗੁਰੂ ਅਰਜੁਨ ਦੇਵ ਕਿਰਪਾਲੂ ਜੀ ਆ ਗਏ ਨੇ, ਧਿਆਨ ਦਿਆ ਜੇ ਗੁਰਮਖੋ, ਜਿਸ ਖੂਨ ਦਾ, ਜਿਸ ਪਰਿਵਾਰ ਦਾ, ਜਿਸ ਖਾਨਦਾਨ ਦਾ ਅੱਜ ਅਸੀਂ ਸ਼ਹੀਦਾਂ ਦਾ ਜ਼ਿਕਰ ਕਰਨੇ, ਉਹ ਗੁਰੂ ਅਰਜੁਨ ਦੇਵ ਤੋਂ ਸ਼ੁਰੂਆਤ ਹੁੰਦੀ ਹੈ। ਇਧਰ ਬਾਬੇ ਕਿਆਂ ਵਿੱਚੋਂ ਗੁਰੂ ਅਰਜੁਨ ਦੇਵ ਤਖ਼ਤ ਤੇ ਬੈਠੇ ਨੇ ਤੇ ਦੂਜੇ ਪਾਸੇ ਬਾਬਰ ਕਿਆਂ ਵਿੱਚੋਂ ਜਹਾਂਗੀਰ ਦਿੱਲੀ ਦੇ ਤਖ਼ਤ ਤੇ ਬੈਠਾ। ਪਹਿਲੀ ਟੱਕਰ ਐਮਨਾਬਾਦ ਹੋਈ, ਉਦਨ ਬਾਬੇ ਨੇ ਜਮਦੂਤ ਤੇ ਹਲਕੇ ਕੁੱਤੇ ਸ਼ਬਦ ਵਰਤਿਆ। ਦੂਜੀ ਟੱਕਰ ਖਡੂਰ ਦੀ ਧਰਤੀ ਤੇ ਹੋਈ। ਅੱਜ ਤੀਜੀ ਟੱਕਰ ਬਾਬੇ ਕਿਆਂ ਤੇ ਬਾਬਰ ਕਿਆਂ ਦੀ ਲਾਹੌਰ ਦੀ ਧਰਤੀ ਤੇ ਹੋਣ ਲੱਗੀ। ਧੰਨ ਗੁਰੂ ਅਰਜੁਨ ਦੇਵ ਕਿਰਪਾਲੂ ਜੀ, ਉਹਨਾਂ ਨੂੰ ਸ਼ਹੀਦ ਕਰਨ ਦਾ ਹੁਕਮ ਦੇ ਦਿੱਤਾ ਤੇ ਆਪ ਨੂੰ ਪਤਾ ਹੈ ਕਿ ਉਹਨਾਂ ਨੂੰ ਸ਼ਹੀਦ ਕਰਨ ਦਾ ਹੁਕਮ ਜਿਹੜਾ ਦਿੱਤਾ ਗਿਆ ਉਸ ਅਨੁਸਾਰ ਕਿ ਇਹਨਾਂ ਨੂੰ ਇਸ ਢੰਗ ਨਾਲ ਤਸੀਹੇ ਦੇ ਕੇ ਸ਼ਹੀਦ ਕੀਤਾ ਜਾਏ ਕਿ ਇਹਨਾਂ ਦੇ ਖੂਨ ਦਾ ਇੱਕ ਵੀ ਤੁਪਕਾ ਧਰਤੀ ਤੇ ਡਿੱਗੇ ਨਾ। ਤੇ ਧੰਨ ਗੁਰੂ ਅਰਜੁਨ ਦੇਵ ਲਾਹੌਰ ਗਏ ਨੇ, ਤਿੰਨ ਤਰੀਕਿਆਂ ਨਾਲ ਸ਼ਹੀਦ ਕੀਤਾ। ਪਹਿਲਾਂ ਇਹਨਾਂ ਨੇ ਗਰਮ ਲੋਹ ਕੀਤੀ, ਦੂਸਰਾ ਇਹਨਾਂ ਨੇ ਦੇਗ ਪਾਣੀ ਦੀ ਭਰ ਕੇ ਉਬਾਲੀ ਤੇ ਤੀਜਾ ਮੇਰੇ ਗੁਰੂ ਅਰਜੁਨ ਦੇਵ ਉਹਨਾਂ ਦੇ ਸੀਸ ਵਿੱਚ ਗਰਮ ਰੇਤਾ ਪਾਇਆ ਗਿਆ। ਤਪਦੀ ਲੋਹ ਹੈ, ਤਪਦੀ ਦੇਗ ਹੈ ਤੇ ਸੀਸ ਵਿੱਚ ਗਰਮ ਰੇਤਾ ਹੈ। ਤੇ ਇੱਥੇ ਇੱਕ ਗੱਲ ਕਦੀ ਨਾ ਭੁੱਲਿਓ ਕਿ ਤੱਤੀ ਤਵੀ ਤੇ ਬੈਠਣ ਵਾਲਾ ਗੁਰੂ ਅੱਜ ਸੀਸ ਤੇ ਰੇਤਾ ਪਵਾ ਕੇ ਸ਼ਬਦ ਵਰਤਣਾ ਪਿਆ ਹੈ ਕਿ ਤੇਰਾ ਕੀਆ ਮੀਠਾ ਲੱਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਮੈਂ ਜਿਹੜੀ ਅਰਜ਼ ਕਰਨੀ ਚਾਹਨਾ, ਲੋਕ ਤਾਂ ਜਹਾਂਗੀਰ ਨੇ ਪਤਾ ਨੀ ਕਿੰਨੇ ਕੁ ਖਤਮ ਕੀਤੇ ਹੋਣਗੇ, ਪਰ ਸੁਰਤ ਤੇ ਸ਼ਬਦ ਦਾ ਅਭਿਆਸੀ ਗੁਰੂ ਅਰਜੁਨ ਦੇਵ ਵਰਗਾ ਕੋਈ ਨਹੀਂ ਜਿਹੜਾ ਤੱਤੀ ਤਵੀ ਤੇ ਬੈਠ ਕੇ ਵੀ ਆਪਣੇ ਅੰਦਰ ਨੂੰ ਡੋਲਣ ਨਹੀਂ ਦਿੰਦਾ। ਇਹ ਹੀ ਜੋਤ ਹੈ ਜਿਹੜੀ ਰੇਤ ਪੈਂਦੀ ਸਿਰ ਵਿੱਚ ਪੈ ਕੇ ਤੇਰਾ ਕੀਆ ਮੀਠਾ ਲੱਗਦਿਆਂ ਕਹੇਗੀ, ਤੇ ਇਹ ਹੀ ਜੋਤ ਹੈ ਜਿਹੜੀ ਪੁੱਤਰਾਂ ਦੇ ਟੁਕੜੇ ਟੁਕੜੇ ਹੁੰਦਿਆਂ ਹੋਇਆਂ ਵੀ ਰੱਬ ਦਾ ਸ਼ੁਕਰ ਕਰੇਗੀ। ਹਜ਼ੂਰ ਤੱਤੀ ਤਵੀ ਤੇ ਬੈਠੇ ਨੇ। ਇੱਥੇ ਇੱਕ ਵਿਦਵਾਨ ਨੇ ਸ਼ਬਦ ਬੜੇ ਸੋਹਣੇ ਕਹੇ ਤੇ ਜਿਹੜੇ ਅੱਜ ਸਾਕਿਆਂ ਨਾਲ ਟੁਕਣਗੇ, ਕਹਿੰਦੇ ਨੇ ਸਾਈ ਮੀਆਂ ਮੀਰ ਜੀ ਆਏ ਨੇ, ਕਿਰਪਾਲੂ ਦਾਤਾ ਜੀ ਦੇ ਤਨ ਤੇ ਰੇਤ ਦੀ ਬੁਸ਼ਾਰ ਪਈ ਹੁੰਦੀ ਹੈ, ਸਾਰਾ ਤਨ ਛਾਲੇ ਛਾਲੇ ਹੋਇਆ ਤੇ ਉਸ ਵਕਤ ਸਾਈ ਮੀਆਂ ਮੀਰ ਦੇ ਸ਼ਬਦ ਸਨ, ਦਾਤਾ ਜੀ ਇਹ ਕੀ ਖੇਡ ਵਰਤਾਨ ਲੱਗੇ ਹੋ। ਕਹਿਣ ਲੱਗੇ ਸਾਈ ਜੀ ਜਿੰਨਾ ਬੀਜ ਨਰੋਆ ਪਾਵਾਂਗੇ ਓਨੀ ਫਸਲ ਬੜੀ ਚੰਗੀ ਪੈਦਾ ਹੋਵੇਗੀ। ਹੇ ਸੱਚੀ ਸਰਕਾਰ, ਮੈਂ ਸਮਝਿਆ ਨਹੀਂ ਕਿ ਬੀਜ ਨਰੋਵੇ ਪਾਉਣ ਦਾ ਮਤਲਬ ਕੀ ਹੈ, ਕੀ ਭਾਵ ਹੈ ਕਿ ਤੁਸੀਂ ਕਿਹੜਾ ਬੀਜ ਪਾਉਣ ਲੱਗੇ ਹੋ। ਕਹਿਣ ਲੱਗੇ ਇੱਕ ਪਾਸੇ ਮੈਂ ਸੰਸਾਰ ਨੂੰ ਗੁਰਬਾਣੀ ਦਾ ਬੋਇਤ ਗੁਰੂ ਗ੍ਰੰਥ ਸਾਹਿਬ ਦੇ ਕੇ ਚੱਲਿਆ ਤੇ ਦੂਜੇ ਪਾਸੇ ਇਸ ਸੰਸਾਰ ਨੂੰ ਮੈਂ ਕੁਰਬਾਨੀ ਦੀ ਜਾਤ ਸਿਖਾਉਣ ਵਾਸਤੇ ਚੱਲਿਆ। ਤੇ ਉੱਥੇ ਬਚਨ ਕਹੇ ਜਿੰਨਾ ਬੀਜ ਨਰੋਵਾ ਹੋਵੇ ਓਨੀ ਚੰਗੀ ਫਸਲ ਨਿਕਲਦੀ ਏ। ਮਹਾਰਾਜ ਇਹ ਬੀਜ ਕਿਹੜਾ? ਤੇ ਸ਼ਬਦ ਸਨ ਸਾਈ ਜੀ ਕਿ ਅੱਜ ਪੰਜਵੇਂ ਜਾਮੇ ਵਿੱਚ ਮੈਂ ਕੁਰਬਾਨੀ ਦਾ, ਸ਼ਹਾਦਤ ਦਾ ਬੀਜ ਪਾਉਣ ਲੱਗਾ ਵਾਂ। ਤੁਸੀਂ ਦੇਖਿਓ ਇਸ ਬੀਜ ਨੇ ਰੁੱਖ ਬੰਨਣਾ, ਇਹਦੇ ਇੱਕ ਫਲ ਨੇ ਚਾਂਦਨੀ ਚੌਂਕ ਜਾ ਕੇ ਕੁਰਬਾਨੀ ਦੇਣੀ ਏ, ਇਹਦੇ ਦੋ ਫੁੱਲ ਜਿਹੜੇ ਨੇ ਚਮਕੌਰ ਦੀਆਂ ਜੂਆਂ ਵਿੱਚ ਆਪਣੇ ਤਨ ਦਾ ਬੇਰਾ ਬੇਰਾ ਕਟਾ ਕੇ ਸ਼ਹੀਦ ਹੋਣਗੇ ਤੇ ਦੋ ਅੱਧ ਖਿੜੇ ਫੁੱਲ ਮੇਰੇ ਰੁੱਖ ਨੂੰ ਲੱਗਣਗੇ ਜਿਹਨੂੰ ਵਕਤ ਦੀ ਹਕੂਮਤ ਤੋੜ ਕੇ ਨੀਆਂ ਵਿੱਚ ਚੁਣ ਦੇਗੀ। ਚੇਤੇ ਰੱਖੀ ਮੈਂ ਆਪਣੇ ਘਰ ਦੇ ਆਪਣੇ ਤੋਂ ਬਿਨਾਂ ਪੰਜ ਜੀਆਂ ਦਾ ਖੂਨ ਦੇ ਕੇ ਇਸ ਰੁੱਖ ਨੂੰ ਇੰਨਾ ਕੁ ਪ੍ਰਫੁੱਲਤ ਕਰ ਦਾਂਗਾ ਕਿ ਰਹਿੰਦੀ ਦੁਨੀਆਂ ਤੱਕ ਇਹ ਸ਼ਹੀਦਾਂ ਦਾ ਖੂਨ ਨਹੀਂ ਮੁੱਕਣਾ ਤੇ ਮੇਰੇ ਕੁਰਬਾਨੀ ਦੇ ਰੁੱਖ ਨੇ ਕਦੀ ਨਹੀਂ ਸੁੱਕਣਾ। ਉੱਥੇ ਜਿਹੜੇ ਸ਼ਬਦ ਹਜ਼ੂਰ ਕਿਰਪਾਲੂ ਜੀ ਨੇ ਵਰਤੇ ਨੇ, ਐਵੇਂ ਨਹੀਂ ਪੁੱਤਰ ਸਾਹਮਣੇ ਟੁਕੜੇ ਟੁਕੜੇ ਕਰਾ ਲਏ, ਉਹਨਾਂ ਦੀਆਂ ਰਗਾਂ ਵਿੱਚ ਤੱਤੀ ਤਵੀ ਤੇ ਬੈਠਣ ਵਾਲੇ ਦਾ ਖੂਨ ਸੀ। ਐਵੇਂ ਨਹੀਂ ਕਿ ਨੀਆਂ ਵਿੱਚ ਲਲਕਾਰੇ ਮਾਰਦੇ ਫਤਿਹ ਕੇ ਜਾਂਦੇ ਸ਼ਹੀਦ ਹੋ ਗਏ।